ਸੁਣਾਇਆ ਸੀ। ਕੈਲੀਗਰੀ ਤੋਂ ਮੈਨੂੰ ਫੋਨ ਆਇਆ, ਕਹਿੰਦੇ ਵੀ ਭਾਈ ਸਾਹਿਬ ਜੀ, ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਭਗਤ ਫਰੀਦ ਸਾਹਿਬ ਜੀ ਦੀਆਂ ਜੋ ਤਿੰਨ ਪਤਨੀਆਂ ਸਨ ਅਤੇ ਇੰਨੇ ਬੱਚੇ ਸਨ, ਇਹ ਕਿਹੜੀ ਬੁੱਕ ਵਿੱਚ ਲਿਖਿਆ ਹੋਇਆ, ਇਹ ਅਸੀਂ ਪੜ੍ਹਨਾ ਚਾਹੁੰਦੇ ਹਾਂ। ਸਬੱਬ ਦੇ ਨਾਲ ਉਹ ਮੈਂ ਮਹਾਨ ਕੋਸ਼ ਜਿਹੜਾ ਉਹ ਲੈਪਟੋਪ ਦੇ ਵਿੱਚ ਫੀਡ ਕੀਤਾ ਹੋਇਆ, ਆਪ ਜੀ ਨੂੰ ਪਤਾ ਕਿ ਇੰਟਰਨੈਟ 'ਤੇ ਉਹ ਚੜ੍ਹ ਗਈਆਂ ਨੇ ਚੀਜ਼ਾਂ। ਮੈਂ ਉਹਨੂੰ ਕਿਹਾ ਭਾਈ ਕਾਨ ਸਿੰਘ ਨਾਭਾ ਦਾ ਲਿਖਿਆ ਹੋਇਆ ਮਹਾਨ ਕੋਸ਼, ਉਹਦੇ ਵਿੱਚੋਂ ਲਫ਼ਜ਼ ਕੱਢਣਾ ਤੁਸੀਂ ਫਰੀਦ, ਉੱਥੇ ਲਿਖਿਆ ਹੋਇਆ ਮਿਲੇਗਾ। ਕਹਿੰਦਾ ਜੀ ਇੱਥੋਂ ਮਿਲ ਜਾਏਗਾ? ਮੈਂ ਕਿਹਾ ਮਿਲ ਜਾਏਗਾ, ਗ੍ਰੰਥ ਪੋਥੀਆਂ ਤਕਰੀਬਨ ਸਾਰੀਆਂ ਇਸ ਧਰਤੀ 'ਤੇ ਪਹੁੰਚ ਗਈਆਂ ਹੋਈਆਂ। ਤੋ ਮੈਂ ਕਿਹਾ ਤੁਸੀਂ ਔਨਲਾਈਨ ਰਹੋ, ਮੈਂ ਤੁਹਾਨੂੰ ਸੁਣਾਉਂਦਾ। ਮੈਂ ਔਨ ਕਰਕੇ ਉਹਦੇ ਵਿੱਚੋਂ ਮਹਾਨ ਕੋਸ਼ ਵਿੱਚੋਂ ਫੱਫੇ ਦੇ ਉੱਤੇ ਫਰੀਦ ਲਫ਼ਜ਼ ਕੱਢਿਆ, ਉਹ ਬਚਨ ਜਿਹੜਾ ਸੀ ਜੋ ਉਹਦੇ ਵਿੱਚ ਲਿਖਿਆ ਕਿ ਕਿੰਨੇ ਉਹਨਾਂ ਦੇ ਬੱਚੇ ਸਨ, ਉਹ ਸਾਰਾ ਸੁਣਾ ਦਿੱਤਾ। ਉਹ ਸਿੰਘ ਸੰਤੁਸ਼ਟ ਹੋ ਗਿਆ। ਬਾਅਦ ਵਿੱਚ ਵੈਸੇ ਕਹਿੰਦਾ ਭਾਈ ਸਾਹਿਬ ਮਾਫ਼ ਕਰਨਾ, ਮੈਂ ਤੁਹਾਡੀ ਕੋਈ ਇੰਟਰਵਿਊ ਲੈਣ ਲਈ ਨਹੀਂ ਸੀ ਪੁੱਛਿਆ। ਕਹਿੰਦਾ ਮੈਂ ਇੱਕ ਬੁੱਕ ਪੜ੍ਹੀ ਸੀ, ਉਹਦੇ ਵਿੱਚ ਲਿਖਿਆ ਸੀ ਕਿ ਉਹਨਾਂ ਦੀ ਸ਼ਾਦੀ ਹੀ ਨਹੀਂ ਹੋਈ। ਮੈਂ ਕਿਹਾ ਠੀਕ ਹੈ, ਵੱਖ ਵੱਖ ਵਿਦਵਾਨਾਂ ਦੀਆਂ ਵੱਖ ਵੱਖ ਪੁਸਤਕਾਂ ਲਿਖੀਆਂ ਹੁੰਦੀਆਂ, ਕਈ ਵਾਰ ਮਨ ਜਿਹੜਾ ਉਹ ਦੁਚਿੱਤੀ ਵਿੱਚ ਪੈ ਜਾਂਦਾ, ਪਰ ਵਿਚਾਰ ਕਰ ਲੈਣ ਦਾ ਕੋਈ ਡਰ ਨਹੀਂ, ਆਪਸ ਵਿੱਚ ਸ਼ਾਂਤੀਪੂਰਵਕ ਵਿਚਾਰ ਕਰ ਲੈਣ ਦਾ ਕੋਈ ਡਰ ਨਹੀਂ। ਹਰ ਜਗ੍ਹਾ ਦੇ ਉੱਤੇ ਸਾਧ ਸਿੰਘ ਜੀ ਇੱਕੋ ਜਿਹੀ ਸ਼੍ਰੇਣੀ ਦੇ ਇਨਸਾਨ, ਇੱਕੋ ਜਿਹੀ ਅਵਸਥਾ ਵਾਲੇ ਨਹੀਂ ਹੁੰਦੇ। ਸੰਨ 2007-8 ਦੀ ਗੱਲ ਹੈ, ਇੱਥੇ ਦਾਸ ਨੇ ਇੱਕ ਮਹੀਨਾ ਇਸੇ ਸਟੇਜ ਦੇ ਉੱਤੇ ਕਥਾ ਕੀਤੀ। ਭਾਵੇਂ ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਹਾਂ, ਭਾਵੇਂ ਮੈਂ 5-6 ਸਾਲ ਲਗਭਗ ਦਮਦਮੀ ਟਕਸਾਲ ਵਿੱਚ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ ਹੈ, ਪਰ ਮੈਨੂੰ ਇਹ ਪਤਾ ਹੈ ਕਿ ਜਿਹੜਾ ਅਸੀਂ ਪ੍ਰਚਾਰ ਕਰਨਾ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕਰਨਾ, ਉਹ ਪ੍ਰਚਾਰ ਜਿਹੜਾ ਅਸੀਂ ਸਿੱਖ ਇਤਿਹਾਸ ਦਾ ਕਰਨਾ। ਪਰ ਕਦੇ ਕਦੇ ਜਿਹੜੀ ਖੂਨ ਵਿੱਚ ਗੱਲ ਰਚੀ ਹੋਵੇ, ਜਦੋਂ ਮੈਨੂੰ 10 ਕੁ ਦਿਨ 15 ਕੁ ਦਿਨ ਕਥਾ ਕਰਦੇ ਨੂੰ ਹੋ ਗਏ, ਅਤੇ ਮੈਂ ਇੱਕ ਬਚਨ ਜਿਹੜਾ ਸੀ ਨਾ ਕਥਾ ਦੇ ਵਿੱਚ ਕਰ ਦਿੱਤਾ, ਸੰਤ ਜਰਨੈਲ ਸਿੰਘ ਜੀ ਦਾ ਨਾਂ ਲੈ ਦਿੱਤਾ, ਤੋ ਮੈਂ ਉਹ ਜਦੋਂ ਜ਼ਿਕਰ ਕਰ ਦਿੱਤਾ, ਤੋ 2 ਬਜ਼ੁਰਗਾਂ ਨੇ ਮੈਨੂੰ ਉਸ ਗੱਲ ਬਾਰੇ ਉਲਾਮਾ ਦਿੱਤਾ ਵੀ ਤੁਸੀਂ ਉਹਨਾਂ ਦਾ ਨਾਂ ਕਿਉਂ ਲੈ ਦਿੱਤਾ ਹੈ। ਮੈਂ ਕਿਹਾ ਗੁਰੂ ਘਰ 'ਚ ਤਸਵੀਰਾਂ ਨਾਲ ਕੰਧਾਂ ਭਰੀਆਂ ਪਈਆਂ, ਪ੍ਰਬੰਧਕਾਂ ਨਾਲ ਜਾ ਕੇ ਵਿਚਾਰ ਕਰੋ, ਉਹਨਾਂ ਦਾ ਨਾਮ ਤਾਂ ਮੈਂ ਕਿਹਾ ਮੈਂ ਨਾ ਲਵਾਂਗਾ ਅਤੇ ਲੈਣ ਵਾਲਿਆਂ ਨੇ ਲਈ ਜਾਣਾ ਹੈ, ਮੈਂ ਕਿਹਾ ਮੈਂ ਉਦਣ ਦੇ 10 ਦਿਨ ਹੋਏ, ਚੰਗੇ ਬਚਨ ਵੀ ਬੜੇ ਕੀਤੇ, ਉਦੋਂ ਤਾਂ ਕਿਤੇ ਆ ਕੇ ਥੈਂਕਸ ਕੀਤਾ ਨਹੀਂ, ਉਦੋਂ ਤਾਂ ਆ ਕੇ ਕਿਤੇ ਆਖਿਆ ਨਹੀਂ ਵੀ ਬੜਾ ਵਧੀਆ ਬਚਨ ਸੁਣਾਇਆ। ਕਹਿਣ ਤੋਂ ਮੁਰਾਦ ਹੈ ਅਸਾਂ ਨੂੰ 9-10 ਸਾਲ ਇਸ ਧਰਤੀ 'ਤੇ ਔਰ 9-10 ਸਾਲ ਉਸ ਤੋਂ ਪਹਿਲਾਂ ਇੰਡੀਆ ਦੀ ਧਰਤੀ 'ਤੇ ਕਥਾ ਵਿਚਾਰਾਂ ਸੁਣਾਉਂਦਿਆਂ ਹੋਇਆ, ਪਰ ਵੱਖ ਵੱਖ ਅਵਸਥਾ ਵਾਲੇ ਗੁਰੂ ਕੇ ਪਿਆਰੇ ਮਿਲਦੇ ਨੇ। ਇੱਕ ਐਸੇ ਨੇ ਜਿਹੜੇ ਸਾਨੂੰ ਵੀ ਰੰਗ ਚੜਾ ਜਾਂਦੇ ਨਾਮ ਦਾ, ਉਹਨਾਂ ਦਾ ਮਨ ਇੰਨਾ ਪ੍ਰੇਮ ਵਿੱਚ ਭਿੱਜਿਆ ਹੁੰਦਾ, ਉਹਨਾਂ ਵੱਲ ਦੇਖ ਕੇ ਸਾਡੀ ਵੀ ਸ਼ਰਧਾ ਵੱਧ ਜਾਂਦੀ ਹੈ। ਇੱਕ ਐਸੇ ਵੀ ਨੇ ਜਿਹੜੇ ਸਾਡੀ ਵੀ ਸ਼ਰਧਾ ਲਾਉਣ ਦਾ ਯਤਨ ਕਰ ਜਾਂਦੇ ਹੈ। ਇਹ ਬਚਨ ਵੀ ਤਾਂ ਚੱਲ ਪਿਆ ਭਈ ਚਰਪਟ ਨਾਥ ਜੋਗੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸਵਾਲ, ਅਤੇ ਉਹਦੀ ਹਾਲਤ ਵੀ ਉਸ ਵਕਤ ਇਹੋ ਜਿਹੀ ਹੋਈ ਹੈ। ਉਹ ਕਹਿੰਦਾ ਮਹਾਰਾਜ ਜੀ ਗੁੱਸਾ ਨਾ ਕਰਨਾ, ਕਹਿੰਦਾ ਰੋਸ ਨਾ ਕੀਜਾ ਮਹਾਰਾਜ ਜੀ, ਜੋ ਮੈਂ ਪੁੱਛਣ ਲੱਗਾ ਨਾ, ਰੋਸ ਨਾ ਕਰਿਓ, ਗੁੱਸਾ ਨਾ ਕਰਿਓ, ਮੈਂ ਸਿਰਫ ਆਪਣੀ ਜਾਣਕਾਰੀ ਵਧਾਉਣ ਵਾਸਤੇ ਤੁਹਾਡੇ ਕੋਲੋਂ ਪੁੱਛਣ ਲੱਗਾ। ਰੋਸ ਨਾ ਕੀਜਾ, ਉੱਤਰ ਦੀਜਾ, ਕਿਉਂ ਪਾਈ ਹੈ, ਕਿਵੇਂ ਪਾਇਆ ਜਾਏਗਾ ਪਰਮਾਤਮਾ ਨੂੰ। ਇਸ ਪੰਕਤੀ ਦੇ ਅਰਥ ਫਰੀਦਕੋਟ ਵਾਲੇ ਟੀਕੇ ਵਿੱਚ ਕੀਤੇ ਹੋਏ ਕਿ ਕਿਉਂ ਪਾਈ ਹੈ, ਉਹਦਾ ਇੰਨਾ ਹੀ ਸਵਾਲ ਸੀ। ਉਹ ਕਹਿੰਦੇ ਨੇ ਉਹਦਾ ਇੰਨਾ ਸਵਾਲ ਸੀ ਕਿਵੇਂ ਰੱਬ ਨੂੰ ਪਾਇਆ ਜਾ ਸਕਦਾ, ਅਤੇ ਮਹਾਰਾਜ ਪਾਤਸ਼ਾਹ ਨੇ ਬਚਨ ਕੀਤਾ ਗੁਰਦੁਆਰੋ, ਪਾਤਸ਼ਾਹ ਨੇ ਕਿਹਾ ਗੁਰੂ ਦੇ ਦੁਆਰ 'ਤੇ ਪਹਿਲਾਂ ਪਹੁੰਚਣਾ ਪਏਗਾ, ਪਹਿਲਾਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਪੈਣਗੀਆਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਹੀ ਇੱਥੋਂ ਆਰੰਭ ਕੀਤੇ ਹੋਏ ਆਪਣੇ ਸਮੁੱਚੇ ਉਪਦੇਸ਼ ਦੇ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਸਤਿਗੁਰੂ ਸਾਹਿਬ ਦੇ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਸੂਹੀ ਮਹੱਲਾ ਪਹਿਲਾ ਇੱਕ ਬਚਨ ਉਚਾਰਿਆ ਹੋਇਆ, ਭਾਂਡਾ ਹੱਸ਼ਾ ਸੋਏ ਜੋ ਤਿਸ ਭਾਵ ਸੀ। ਇੱਥੇ ਭਾਂਡਾ ਇਸ ਕਾਇਆ ਨੂੰ ਆਖਿਆ ਗਿਆ, ਸਰੀਰ ਨੂੰ ਤੇ ਮਨ ਨੂੰ ਆਖਿਆ ਗਿਆ। ਮਹਾਰਾਜ ਕਹਿੰਦੇ ਹੇ ਪ੍ਰਭੂ ਜੀ, ਜਿਹੜਾ ਤੈਨੂੰ ਭਾ ਜਾਏ ਉਹੋ ਹੀ ਬੰਦਾ ਚੰਗਾ ਹੈ, ਉਦਾਂ ਭਾਵੇਂ ਉਹ ਬੰਦਾ ਪੈਸੇ ਲਾ ਕੇ ਆਪਣੀ ਐਡਵਰਟਾਈਜ਼ ਕਰਾ ਲਵੇ, ਪੈਸੇ ਲਾ ਕੇ ਜਾਂ ਚੌਂ ਬੰਦਿਆਂ ਨੂੰ ਖਰੀਦ ਕੇ ਆਖੇ ਮੇਰੀ ਉਪਮਾ ਕਰ ਦਿਓ ਲੋਕਾਂ ਵਿੱਚ ਖਲੋ ਕੇ, ਮਹਾਰਾਜ ਜੀ ਕਹਿੰਦੇ ਇੱਦਾਂ ਭਾਵੇਂ ਹੁੰਦੀ ਫਿਰੇ ਕੁਛ ਹੁੰਦਾ ਫਿਰੇ, ਪਰ ਇਹ ਮਾਲਕ ਜੀ ਜਿਹੜਾ ਤੈਨੂੰ ਭਾਵਦਾ ਹੈ ਨਾ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਚੰਗਾ ਭਾਂਡਾ ਹੈ, ਉਹ ਚੰਗਾ ਸਰੀਰ ਹੈ, ਉਹ ਚੰਗਾ ਮਨ ਹੈ। ਭਾਂਡਾ ਹੱਸ਼ਾ ਸੋਏ ਜੋ ਤਿਸ ਭਾਵ ਸੀ। ਮਹਾਰਾਜ ਨੇ ਕਿਹਾ ਭਾਂਡਾ ਆਤਮਲੀਨ ਧੋਤਾ ਹੱਸ਼ਾ ਨਾ ਹੋਏ ਸੀ। ਜੇ ਕੋਈ ਮਨ ਤੇ ਸਰੀਰ ਬਹੁਤ ਸਾਰੇ ਪਾਪ ਕਰਕੇ ਇੰਨਾ ਜ਼ਿਆਦਾ ਮੈਲਾ ਹੋ ਚੁੱਕਾ ਹੈ, ਪਾਤਸ਼ਾਹ ਨੇ ਕਿਹਾ ਉਹ ਪਾਣੀਆਂ ਦੇ ਨਾਲ ਧੋਤਿਆਂ ਸਾਫ਼ ਨਹੀਂ ਹੋ ਜਾਏਗਾ। ਭਾਂਡਾ ਆਤਮਲੀਨ ਧੋਤਾ ਹੱਸ਼ਾ ਨਾ ਹੋਏ ਸੀ। ਉੱਥੇ ਫਿਰ ਪਾਤਸ਼ਾਹ ਨੇ ਬਚਨ ਕੀਤੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਇੱਥੇ ਪਹਿਲਾ ਬਚਨ ਸੋਝੀ ਹੈ। ਅਜੇ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਛੇਤੀ ਨਾਲ ਉੱਥੋਂ ਆਪਾਂ ਇਹ ਸਰੀਰ ਰੂਪ ਭਾਂਡਾ ਮਨ ਰੂਪ ਭਾਂਡਾ ਸ਼ੁੱਧ ਕਰ ਲਵਾਂਗੇ, ਨਹੀਂ। ਸੋਝੀ ਦਾ ਅਰਥ ਹੈ ਪਹਿਲਾਂ ਜਾਣਕਾਰੀ। ਮਹਾਰਾਜ ਜੀ ਕਹਿੰਦੇ ਗੁਰਦੁਆਰੇ ਜਾਵਾਂਗੇ, ਪਹਿਲਾਂ ਜਾਣਕਾਰੀ ਮਿਲੇਗੀ, ਗਿਆਨ ਮਿਲੇਗਾ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਸ਼ਾ ਹੋਏ ਸੀ। ਪਾਤਸ਼ਾਹ ਕਹਿੰਦੇ ਇਸ ਦੁਆਰ ਦੇ ਰਾਹੀਂ ਇਸ ਮਨ ਰੂਪ ਭਾਂਡੇ ਨੂੰ ਧੋਣ ਦਾ ਜਦ ਕੋਈ ਯਤਨ ਕਰੇਗਾ, ਪਾਤਸ਼ਾਹ ਜੀ ਕਹਿੰਦੇ ਫਿਰ ਇਹ ਭਾਂਡਾ ਸਾਫ਼ ਹੋ ਸਕਦਾ ਹੈ। ਪਾਤਸ਼ਾਹ ਜੀ ਕਹਿੰਦੇ ਇਸ ਦੁਆਰ ਦੇ ਰਾਹੀਂ ਕੋਈ ਧੋਣ ਦਾ ਯਤਨ ਕਰੇ। ਏਤ ਦੁਆਰਾ ਧੋਏ ਹੱਸ਼ਾ ਹੋਏ ਸੀ। ਫਿਰ ਪਾਤਸ਼ਾਹ ਕਹਿੰਦੇ ਧੋਏਗਾ ਤਾਂ ਉਹੀ ਨਾ ਕਿ ਜਿਹਨੂੰ ਇਹ ਪਤਾ ਲੱਗੇ ਕਿ ਮੇਰਾ ਭਾਂਡਾ ਮੈਲਾ ਹੈ। ਕਈ ਵਾਰ ਆਪਾਂ ਭੋਜਨ ਖਾਣ ਲਈ ਡਿਸ਼ ਲੈਂਦੇ ਹਾਂ, ਕਈ ਵਾਰ ਉਹਦੇ 'ਚ ਪਹਿਲਾਂ ਜਿਹਨੇ ਭੋਜਨ ਖਾਧਾ ਉਦੋਂ ਨਾਲ ਦੀ ਵੈਜੀਟੇਬਲ ਥੋੜ੍ਹੀ ਜਿਹੀ ਲੱਗੀ ਹੁੰਦੀ, ਨਾ ਧਿਆਨ ਪਵੇ ਤਾਂ ਆਪਾਂ ਉੱਦਾਂ ਹੀ ਖਾ ਲੈਂਦੇ ਹਾਂ, ਧਿਆਨ ਪੈ ਜੇ ਤਾਂ ਆਪਾਂ ਕਹਿੰਦੇ ਜਾਂ ਬਦਲ ਲਈਏ ਅਤੇ ਜਾਂ ਉੱਥੋਂ ਟੈਬ ਤੋਂ ਮਾੜੀ ਜਿਹੀ ਸਾਫ਼ ਕਰ ਲਿਆਈਏ। ਹੁਣ ਮੇਰੇ ਪਾਤਸ਼ਾਹ ਇਹ ਕਹਿੰਦੇ ਹੈ ਭਾਈ ਜੇ ਪਰਮਾਤਮਾ ਦੀ ਹੋਵੇ ਮਿਹਰ ਤਾਂ ਫਿਰ ਹੀ ਕਿਤੇ ਪਤਾ ਲੱਗਦਾ ਮੇਰਾ ਮਨ ਰੂਪ ਭਾਂਡਾ ਮੈਲਾ ਹੈ ਜਾਂ ਚੰਗਾ ਹੈ। ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਪਤਾ ਲੱਗੇ, ਇਨਸਾਨ ਇਸ ਗੱਲ ਨੂੰ ਮੰਨੇ ਵੀ ਮੇਰਾ ਮਨ ਰੂਪ ਭਾਂਡਾ ਮੈਲਾ ਹੋਇਆ ਪਿਆ ਤਾਂ ਹੀ ਧੋਣ ਦਾ ਯਤਨ ਕਰੇਗਾ। ਅਤੇ ਜੇ ਮੈਲੇ ਭਾਂਡੇ ਨੂੰ ਬਾਹਰ ਖਲੋ ਕੇ ਦੂਰ ਖਲੋ ਕੇ ਉਹ ਕਹਿੰਦਾ ਮੇਰੇ ਮਨ ਰੂਪ ਭਾਂਡੇ ਵਰਗਾ ਕੋਈ ਹੋਰ ਭਾਂਡਾ ਨਹੀਂ, ਪਾਤਸ਼ਾਹ ਜੀ ਕਹਿੰਦੇ ਉਹ ਵੀ ਅਜੇ ਕਿਰਪਾ ਨਹੀਂ ਹੋਈ, ਉਹ ਤੇ ਤਾਂ ਆਖੀ ਜਾ ਰਿਹਾ, ਉਹਦੇ 'ਤੇ ਤਰਸ ਕਰੋ, ਉਹਦੇ 'ਤੇ ਗੁੱਸਾ ਕਰਨ ਦੀ ਲੋੜ ਨਹੀਂ। ਜਿਹੜਾ ਕਹੇਗਾ ਮੇਰਾ ਮਨ ਸ਼ੁੱਧ ਹੈ, ਮੇਰਾ ਮਨ ਸਾਫ਼ ਹੈ, ਪਾਤਸ਼ਾਹ ਜੀ ਕਹਿੰਦੇ ਮੈਲੇ ਹੱਸ਼ੇ ਕਾ ਵਿਚਾਰ ਆਪ ਵਰਤਾਏ ਸੀ। ਇਹ ਜਿਹੜੀ ਵਿਚਾਰ ਵਰਤਾਈ ਹੈ ਇਹ ਵੀ ਪਰਮਾਤਮਾ ਹੀ ਵਰਤਾਉਂਦਾ ਵੀ ਮੈਲਾ ਹੈ ਭਾਂਡਾ ਜਾਂ ਇਹ ਹੱਸ਼ਾ ਹੈ। ਮੈਲੇ ਹੱਸ਼ੇ ਕਾ ਵਿਚਾਰ ਆਪ ਵਰਤਾਏ ਸੀ। ਮਹਾਰਾਜ ਕਹਿੰਦੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਜਿਹਨੇ ਜ਼ਿੰਦਗੀ 'ਚ ਕੋਈ ਐਸਾ ਕਰਮ ਕੀਤਾ ਜਿਸ ਦੇ ਨਾਲ ਮਨ ਮੈਲਾ ਹੋ ਜਾਂਦਾ ਹੈ, ਪਾਤਸ਼ਾਹ ਜੀ ਕਹਿੰਦੇ ਚੇਤਾ ਭੁਲਾ ਕੇ ਕੋਈ ਇਹ ਨਾ ਆਖੇ ਵੀ ਜਾ ਜਾਂਦੀ ਗੱਲ ਹੋ ਗਈ ਹੁਣ ਕਿਹੜਾ ਕਿਸੇ ਨੂੰ ਚੇਤਾ। ਮਹਾਰਾਜ ਜੀ ਕਹਿੰਦੇ ਨਹੀਂ, ਮਤ ਕੋ ਜਾਣੇ ਜਾਏ, ਇਹ ਗੱਲ ਨੂੰ ਮਤ ਕੋਈ ਸਮਝੇ ਕਿ ਇਹ ਗੱਲ ਜਿਹੜੀ ਭੁੱਲ ਗਈ ਹੈ। ਪਾਤਸ਼ਾਹ ਜੀ ਕਹਿੰਦੇ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਦੇ ਕਰਮ ਕਮਾ ਰਿਹਾ ਹੈ ਉਸ ਤਰ੍ਹਾਂ ਉਹਦੇ ਨਾਲ ਅੱਗੇ ਪ੍ਰਲੋਕ ਦੇ ਵਿੱਚ ਹਿਸਾਬ ਜੋ ਹੈ ਉਹ ਮੰਗਿਆ ਜਾਣਾ। ਆਪਾਂ ਉਸ ਨੁਕਤੇ 'ਤੇ ਕੇਂਦਰਿਤ ਰਹਿਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾ ਰਹੇ ਨੇ ਕਿ ਇਹ ਗੁਰਦੁਆਰੇ ਦੀ ਬਰਕਤ ਕੀ ਹੈ। ਮਹਾਰਾਜ ਪਾਤਸ਼ਾਹ ਦਾ ਫਰਮਾਨ ਹੈ, ਜੋਗੀ ਪੁੱਛਦਾ ਕਿਉਂ ਪਾਈ ਹੈ, ਕਿਵੇਂ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਆ ਗੁਰੂ ਦੁਆਰਾ ਹੈ, ਗੁਰੂ ਦੇ ਦੁਆਰ 'ਤੇ। ਮਹਾਰਾਜ ਪਾਤਸ਼ਾਹ ਕਹਿੰਦੇ ਪਹਿਲਾਂ ਪਹੁੰਚ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਕਿਵੇਂ ਮਿਲਦੀ ਇਸ ਗੱਲ ਦੀ ਪਹਿਲਾਂ ਸੁੱਝੀ ਲੈ, ਫਿਰ ਉਸ ਜਾਣਕਾਰੀ ਦੀ ਰੌਸ਼ਨੀ ਦੇ ਹੇਠ ਗੁਰੂ ਦੀ ਬਖਸ਼ਿਸ਼ ਲੈਣ ਦਾ ਯਤਨ ਕਰ। ਜਦੋਂ ਬਖਸ਼ਿਸ਼ ਹੋਏਗੀ ਉਦੋਂ ਨਿਰੰਕਾਰ ਦੇ ਨਾਲ ਮਿਲਾਪ ਹੋ ਜਾਏਗਾ। ਮਹਾਰਾਜ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਗੁਰਦੁਆਰਾ ਲਾਏ ਭਾਵਨੀ, ਭਾਵਨਾ ਲਾ ਲੈਣੀ, ਪ੍ਰੇਮ ਅਤੇ ਸ਼ਰਧਾ ਲਾ ਲੈਣੀ, ਮਿਲਦਾ ਜਾਣਾ, ਜੋ ਕੁਛ ਕੋਈ ਮੰਨੇਗਾ ਮੰਗੇਗਾ ਉਹ ਮਿਲਦਾ ਜਾਣਾ। ਹੁਣ ਮਹਾਰਾਜ ਕਹਿੰਦੇ ਹੈ ਜਿਸ ਤਰ੍ਹਾਂ ਦੀ ਡਿਮਾਂਡ ਹੋਵੇ ਅਤੇ ਜਿਸ ਤਰ੍ਹਾਂ ਦੀ ਆਪਣੀ ਸੇਵਾ ਦੀ ਸੋ ਡਿਗਰੀ ਹੋਵੇ ਉਸ ਹਿਸਾਬ ਨਾਲ ਮਹਾਰਾਜ ਕਹਿੰਦੇ ਮਿਲਦਾ ਤਾਂ ਜਾਏਗਾ, ਮਿਲਦਾ ਜਾਏਗਾ, ਪਰ ਉਹ ਸਾਰਿਆਂ ਮੰਗਣ ਵਾਲਿਆਂ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਇੱਕ ਐਸੇ ਨੇ ਜਿਹੜੇ ਕੁਛ ਹੋਰ ਮੰਗਦੇ ਹੈ। ਉਹ ਕੀ ਮੰਗਦੇ? ਬਹੁਤ ਉੱਚੀ ਅਵਸਥਾ ਮੰਗਦੇ ਹੈ। ਮਹਾਰਾਜ ਕਹਿੰਦੇ ਉਹ ਵੀ ਮਿਲ ਜਾਂਦੀ ਹੈ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਮਹਾਰਾਜ ਕਹਿੰਦੇ ਇੱਕ ਨਾ ਨੂੰ ਦਸਵੇਂ ਦੁਆਰ ਤੱਕ ਹੀ ਪਹੁੰਚਾ ਦਿੱਤਾ ਗੁਰਦੁਆਰੇ ਨੇ। ਗੁਰਦੁਆਰੇ ਸਾਹਿਬ ਭਾਵਨਾ ਲਾਉਣ ਵਾਲਿਆਂ ਵਿੱਚੋਂ ਇੱਕ ਨਾ ਨੂੰ ਗੁਰੂ ਮਹਾਰਾਜ ਪਾਤਸ਼ਾਹ ਨੇ ਦਸਵਾਂ ਦੁਆਰ ਤੱਕ ਉਹਨਾਂ ਦੀ ਅਵਸਥਾ ਪਹੁੰਚਾ ਦਿੱਤੀ। ਤੋ ਜਦੋਂ ਜੋਗੀ ਨੇ ਇਸ ਪ੍ਰਕਾਰ ਪੁੱਛਿਆ, ਮਹਾਰਾਜ ਪਾਤਸ਼ਾਹ ਕਹਿੰਦੇ ਗੁਰਦੁਆਰੋ, ਗੁਰਦੁਆਰੇ ਗੁਰੂ ਦਾ ਦੁਆਰ, ਉੱਥੇ ਮਹਾਰਾਜ ਜੀ ਕਹਿੰਦੇ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਹਿਲਾਂ ਪਹੁੰਚਾਇਆ ਜਾਏ। ਫਿਰ ਉਹ ਅੱਗੇ ਬੇਨਤੀ ਕਰਦਾ, ਇਹੋ ਮਨ ਚੱਲਤਾ ਸੱਚ ਘਰ ਬੈਸੈ ਨਾਨਕ ਨਾਮ ਆਧਾਰੋ। ਹੇ ਪਾਤਸ਼ਾਹ, ਇਹ ਜੋ ਮਨ ਚੱਲਤਾ चलता दा अर्थ है चंचल जो हमेशा चलता ही रहिंदा है, किसी ना किसी पासे चलता ही रहिंदा है। महाराज फरमाउंदे ने भई ये नानक नाम आधारो, इनू जो नाम का आधार मिलेगा ना उदों ये टिकेगा, उदों इहदे उपर दबाव पाएगा ये फिर टिक जाएगा, वरना यह चलता ये चलता ही रहिंदा है, चलता ही रहिंदा है। मन कुंचर पीलक गुरु ज्ञान कुंडा जह खिंचै तह जाए, नानक हस्ती कुंडे बाहरा फिर उजड़ पाए। मन महाराज कहिंदे मन लो कि एक हाथी है, इनू चलाउण वाला पीलक महावत जो है वह जे गुरु साहब जी नू बना लईए कि महाराज मेरे मन नू कृपा करके चलाओ, महाराज जी कहिंदे गुरु जी फिर उपदेश दे कुंडे मारदे इहदे सिर दे विच, जिस पास्यों इस नू मोड़ना है उस पास्यों फिर महाराज जी उपदेश दे कुंडे मारदे। महाराज कहिंदे बहु परपंच कर पर धन लियावें, सुत दारा पह आन लुटावें, मन मेरे भूले कपट न कीजै, अंत नबेरा तेरे जी पह लीजै। महाराज कुंडा मारदे इस नू मोड़दे है। हुण सतगुरु साहिब फरमाउंदे है मन कुंचर पीलक गुरु ज्ञान कुंडा, ज्ञान दा कुंडा मारदे ने, ज्ञान कुंडा जह खिंचै तह जाए, जिस पासे नू गुरु साहिब फिर सेवक दे मन नू खिंचदे उस पासे नू जांदा है, पर फिर भी ए बागी हुंदा है। महाराज कहिंदे हस्ती कुंडे बाहरा, ए मन रूप हस्ती हाथी गुरु जी दे ज्ञान रूप कुंडे तों बाहर चलण दा यतन करदा है, फिर उजड़ पाए, फिर उजाड़ां वल नू भजदा है, फिर निकल के गुरु साहब दे ज्ञान रूप कुंडे तों यह जिहड़ा है यह भजदा है। महाराज पातशाह जी मन दे बारे जदों चरपट नाथ ने मन दे बारे सवाल कीता तो महाराज पातशाह जी कहिंदे ने देखो ये जो मन है ये एक बनिया होया है कोठा, ते सतगुरु पातशाह जी फरमाउंदे ने गुर कुंजी पाहू निवल मन कोठा तन छत। गुरु साहब दे कोल कुंजी है ते जेडे पाप ने, पाप जेडे ने ओ पैरां नू जिंदरा वज्जा होया है। मन कोठा ये जो साडा मन है इस मन दे अंदर साडा जीओ कैद होया पिया है, कैद होया पिया है। तो मन दे मन रूप कोठे नू पापां दा जिहड़ा है वह ताला लगा होया है, पापां दा ताला। महाराज पातशाह कहिंदे है शरीर दी तां सिर्फ इस कोठे ते छाती पई होई है, जिथे ये जीव आत्मा रह रही है मन दा कोठा है, तन दी जो है उपर छत है। मन रूप कोठे नू पापां दा जिंदरा वज्जा होया है। महाराज पातशाह जी कहिंदे है इस प्रकार गुर कुंजी पाहू निवल मन कोठा तन छत, नानक गुर बिन मन का ताक ना उगड़े। गुरु साहब जी तो बिना मन नू लगा होया ताला जो है वह उगड़े, वह खुल नहीं सकता, गुरु ही कृपा करके खोलेगा, क्योंकि पापा का ताला लगा होया जो पाप असी जन्मां जन्मांतरां तो और इस जिंदगी दे विच कमाए है वह ताला लगा है। उन्हूं ताला गुरु साहब जी की कृपा रूप चाबी दे नाल ही वह खुल सकते, पाप जिहड़े खदेड़े पदेड़े जा सकते है, नहीं तो पापा ने जकड़िया होया है। महाराज पातशाह कहिंदे ने नानक गुरबिन मन का ताक ना उगड़ै अवरना कुंजी हथ, होर किसी दे हथ विच ए कुंजी है नहीं कि ए आत्मा नू बंधना तो सुतंत्र कर सके। मन दी पकड़ दे विचों जदों जीओ निकलेगा मन सुतंत्र होवेगा, वाहिगुरु ए जीओ सुतंत्र होवेगा, मन दे उपर फिर जीओ दा अपना राज चलेगा, फिर इस मन नू अपने तरीके दे नाल चलावेगा। पर यह मेहर यह भी गुरु साहब जी दे राही होवेगी, इसलिए पातशाह ने फरमा दिता है कि नानक नाम आधारो। पातशाह ने कहा गुरु साहब जी नाम का आसरा बख्शिश करनगे, नाम का आधार जदों मिलेगा फिर यह चलता मन जो है पहला भटकदा है चलदा है। महाराज जी कहिंदे फिर टिकाओ दे विच आउंदा है, शांति विच आउंदा है। आपे मेल मिलाए करता लागै साच प्यारो, पातशाह ने फरमाया जिन्हां दा सच्चा प्यार लग जाएगा, लागै साच प्यारो, इस प्यार दे विच वी साध संगत जी सो बहुत सारी कई वारी कमी रह जांदी है। तो महाराज ने यह बचन कीते हुए है कि दशमेश पिता ने भी फरमा दिता है कि साच कहो सुन ले हो सबै जिन प्रेम कियो तिन ही प्रभ पायो। इहदी व्याख्या लभण दे वास्ते बहुत कुछ है साध संगत जी, प्यार करके बैठा तो दुनी चंद भी होया आनंदपुर साहिब दे विच, ਉਹ ਵੀ ਪਿੱਛੇ ਪਰਿਵਾਰ ਨੂੰ ਇਹੀ ਕਹਿੰਦਾ ਹੋਏਗਾ ਕਿ ਮੈਂ ਵੀ ਬਾਜਾਂ ਵਾਲੇ ਪਾਤਸ਼ਾਹ ਦੇ ਕੋਲ ਹੀ ਰਹਿ ਰਿਹਾ, ਰੱਖ ਦਿਖਾਵੇ ਦੇ ਤੌਰ ਤੇ। ਉਹ ਵੀ ਕਹਿ ਰਿਹਾ ਮੇਰਾ ਵੀ ਬੜਾ ਪਿਆਰ ਹੈ। ਮਹਾਰਾਜ ਜੀ ਨੂੰ ਪਤਾ ਵੀ ਪਰ ਪਿਆਰ ਨਹੀਂ, ਮਹਾਰਾਜ ਨੇ ਤਾਂ ਹੀ ਉਹਦਾ ਨਾਂ ਲਿਆ, ਨਹੀਂ ਤੇ ਨਹੀਂ ਸੀ ਲੈਣਾ। ਅੰਦਰ ਪਿਆਰ ਨਹੀਂ ਹੈ, ਅੰਦਰ ਪਿਆਰ ਦੀ ਘਾਟ ਹੈ। ਤਾਂ ਮਹਾਰਾਜ ਨੇ ਕਹਿ ਦਿੱਤਾ ਕਿ ਪਹਾੜੀਆਂ ਦੇ ਹਾਥੀ ਨਾਲ ਸਾਡਾ ਆਹ ਹਾਥੀ ਲੜੇਗਾ। ਉਹ ਆਪ ਹੀ ਇਕੱਲਾ ਪਿਆਰ ਤੋਂ ਹੀਣਾ ਨਹੀਂ, ਉਹਨੇ ਪੰਜਾਂ ਸੱਤਾਂ ਨੂੰ ਹੋਰਨਾਂ ਨੂੰ ਵੀ ਨੁਕਸਾਨ ਦਿੱਤਾ ਹੈ। ਜੋ ਕਬੀਰ ਸਾਹਿਬ ਕਹਿੰਦੇ ਨਾ ਕਿ ਸਾਕਤ ਬੰਦਾ ਤੁਹਾਡੇ ਵੱਲ ਨੂੰ ਤੁਰਿਆ ਆ ਰਿਹਾ ਹੋਵੇ ਤੇ ਜੇ ਤੁਹਾਡਾ ਯਤਨ ਲੱਗ ਜਾਏ ਤੇ ਖਿਸਕ ਜਾਓ, ਭੱਜ ਜਾਓ, ਪਰੇ ਨੂੰ ਆਨਾ ਬਹਾਨਾ ਕਰਕੇ ਟਾਲ ਦਿਓ, ਉਹਦੇ ਨਾਲ ਮਿਲੋ ਨਾ। ਕਬੀਰ ਸਾਹਿਬ ਐਡਾ ਡਰ ਕੀ ਮਾਰਿਆ ਹੋਇਆ। ਕਬੀਰ ਸਾਹਿਬ ਕਹਿੰਦੇ ਉਹ ਸਾਕਤ ਬੰਦਾ ਜਿਹਦੀ ਗੁਰੂ ਸਾਹਿਬ ਤੇ ਸ਼ਰਧਾ ਨਹੀਂ ਹੁੰਦੀ, ਨਾਸਤਿਕ ਹੁੰਦਾ, ਉਹ ਇੱਕ ਕਾਲੀ ਕੜਾਈ ਲਿਬੜੀ ਹੋਈ, ਕਾਲਖ ਨਾਲ ਕੜਾਈ ਲਿਬੜੀ ਹੋਈ ਵਰਗਾ ਹੁੰਦਾ। ਜਦੋਂ ਉਹਨੂੰ ਤੁਸੀਂ ਸਪਰਸ਼ ਕਰੋਗੇ, ਆਪਣਾ ਮਨ ਉਹਦੇ ਮਨ ਨਾਲ ਗੱਲਾਂ ਬਾਤਾਂ ਨਾਲ ਸਪਰਸ਼ ਕਰੋਗੇ, ਉਹ ਕਹਿੰਦੇ ਨੇ ਜੇ ਸਾਰੀ ਕਾਲਖ ਨਹੀਂ ਛੱਡ ਕੇ ਜਾਊਗਾ ਤੇ ਥੋੜੀਆਂ ਬਹੁਤੀਆਂ ਬਿੰਦੀਆਂ ਜ਼ਰੂਰ ਹੀ ਤੁਹਾਡੇ ਤੇ ਲਾ ਕੇ ਚੱਲਿਆ ਜਾਏਗਾ। ਇਸੇ ਤਰ੍ਹਾਂ ਉਹ ਹੁਣ ਦੁਨੀ ਚੰਦ ਨੇ ਪੰਜ ਚਾਰ ਬੰਦਿਆਂ ਨੂੰ ਹੋਰ ਵੀ ਆਖਿਆ ਵੀ ਆਪਾਂ ਨੂੰ ਲੱਗੇ ਜੇ ਮਰਵਾਉਣ, ਉਹਨਾਂ ਨੂੰ ਨਾਲ ਲੈ ਕੇ ਨਿਕਲ ਗਿਆ ਤੇ ਲੱਤ ਟੁੱਟ ਗਈ, ਹੋਇਆ ਨੁਕਸਾਨ। ਵੱਖਰੀ ਗੱਲ ਹੈ ਕਿ ਉਹਦੇ ਪੋਤਰਿਆਂ ਨੇ ਬਾਅਦ ਵਿੱਚ ਕਿਹਾ ਅਸੀਂ ਆਪਣੇ ਦਾਦੇ ਦਾ ਦਾਗ ਧੋਣਾ, ਜਾ ਕੇ ਲੜੇ ਸੀ ਨਰਮੋਹਗੜ੍ਹ ਦੀ ਲੜਾਈ ਵਿੱਚ ਬਾਜਾਂ ਵਾਲੇ ਸਤਿਗੁਰਾਂ ਦੀ ਫੌਜ ਵਿੱਚ ਸ਼ਾਮਲ ਹੋ ਕੇ, ਪਰ ਸਾਖੀ ਪ੍ਰਸਿੱਧ ਜਿਹੜੀ ਸੀ ਉਹ ਬਹੁਤੀ ਦੁਨੀ ਚੰਦ ਦੀ ਰਹਿ ਗਈ ਤੇ ਉਹ ਗਾਲਲੀ ਗੱਲ ਅਗਲੀ ਗੱਲ ਜਿਹੜੀ ਉਹ ਬਹੁਤੀ ਪਤਾ ਹੀ ਨਾ ਲੱਗ ਸਕਿਆ, ਇਸ ਕਰਕੇ ਉਹ ਦਾਗ ਪੂਰੀ ਤਰ੍ਹਾਂ ਧੋਤਾ ਹੀ ਨਾ ਗਿਆ। ਪੋਤਰੇ ਗਏ ਸੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਜਾ ਕੇ ਕਿਹਾ ਸੀ ਸਾਡੇ ਦਾਦੇ ਨੇ ਦਾਗ ਲਵਾ ਦਿੱਤਾ, ਅਸੀਂ ਜਾ ਕੇ ਧੋਣਾ, ਸ਼ਹੀਦੀਆਂ ਪਾਈਆਂ ਸਨ ਉਹਨਾਂ ਨੇ। ਪਰ ਪਿਆਰ ਦੀ ਘਾਟ ਸੀ ਅੰਦਰ, ਰਹਿ ਕਲਗੀਆਂ ਵਾਲੇ ਦੇ ਕੋਲ ਰਿਹਾ ਸੀ। ਜਦੋਂ ਪਿਆਰ ਦੀ ਪਰਖ ਹੋਈ, ਉਹ ਕਾਣੋ ਜਿਹੜੀ ਸੀ ਉਹ ਨਜ਼ਰ ਆ ਗਈ। ਇਵੇਂ ਮਹਾਰਾਜ ਪਾਤਸ਼ਾਹ ਫਰਮਾਉਂਦੇ ਆ, ਇੱਕ ਹੁੰਦਾ ਸੱਚਾ ਪਿਆਰ, ਇੱਕ ਹੁੰਦਾ ਭਾਈ ਉਹ ਕੈਸਾ ਪਿਆਰ ਹੁੰਦਾ। ਫਰੀਦ ਸਾਹਿਬ ਨੇ ਦੱਸਿਆ ਵੀ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਪਾਤਸ਼ਾਹ ਕਹਿੰਦੇ ਘੱਟ ਪਿਆਰ ਦੀ ਕੀ ਨਿਸ਼ਾਨੀ ਹੈ, ਮੁੱਖ ਤੋਂ ਹੋਰ ਬੋਲਣਾ, ਤੇ ਮਹਾਰਾਜ ਕਹਿੰਦੇ ਮਨ ਦੇ ਅੰਦਰ ਹੋਰ ਹੋਣਾ। ਇਹ ਪਾਤਸ਼ਾਹ ਜੀ ਕਹਿੰਦੇ ਕਾਂਢੇ ਕੱਚਿਆ, ਇਹ ਕੱਚਿਆਂ ਦੀ ਲਾਈਨ ਵਿੱਚ ਕੱਢ ਕੱਢ ਕੇ ਖਲਿਆਰ ਦਿੱਤੇ ਜਾਂਦੇ ਨੇ ਰੱਬ ਦੀ ਕਚਹਿਰੀ ਦੇ ਅੰਦਰ। ਤੋ ਪਾਤਸ਼ਾਹ ਕਹਿੰਦੇ ਜੇ ਲੱਗਾ ਹੋਏਗਾ ਸੱਚਾ ਪਿਆਰ, ਲੱਗੇ ਸੱਚ ਪਿਆਰੋ, ਸੱਚਾ ਪਿਆਰ ਲੱਗਾ ਹੋਏਗਾ ਤਾਂ ਆਪੇ ਮੇਲ ਮਿਲਾਏ ਕਰਤਾ, ਆਪੇ ਕਰਤਾ ਪੁਰਖ ਉਸ ਸੇਵਕ ਨੂੰ ਆਪਣੇ ਚਰਨਾਂ ਨਾਲ ਜ਼ਰੂਰ ਮਿਲਾ ਲਏਗਾ, ਭਾਵੇਂ ਕੋਈ ਵਕਤ ਪਾ ਕੇ ਮਿਲਾਏ, ਉਹ ਸੱਚਾ ਪਿਆਰ ਦੇਖ ਕੇ ਜ਼ਰੂਰ ਆਪਣੇ ਨਾਲ ਮਿਲਾ ਲਏਗਾ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ। ਚਰਪਟ ਨਾਥ ਜੋਗੀ ਕਹਿੰਦਾ ਮਹਾਰਾਜ ਸਾਡਾ ਮਤ ਸੁਣੋ, ਅਸੀਂ ਤਾਂ ਇਹ ਮੰਨਿਆ ਹੋਇਆ ਹੈ ਵੀ ਏਦਾਂ ਹੀ ਜ਼ਿੰਦਗੀ ਸਫਲ ਹੋ ਸਕਦੀ ਹੈ। ਹਾਟੀ ਸੰਸਾਰ ਦੀਆਂ ਪਈਆਂ ਹੋਈਆਂ ਜਿਤਨੀਆਂ ਵੀ ਹੱਟੀਆਂ ਨੇ, ਭਾਵ ਬਾਜ਼ਾਰ ਨੇ, ਘਰ ਨੇ, ਬਿਲਡਿੰਗਾਂ ਹਨ, ਤੇ ਬਾਟੀ ਬਾਟ ਨਾਮ ਹੁੰਦਾ ਰਾਹਾਂ ਦਾ, ਜਿਤਨੇ ਪੱਕੇ ਰਾਹ ਦੁਨੀਆਂ ਨੇ ਬਣਾ ਕੇ, ਜਿੱਥੋਂ ਦੀ ਬਹੁਤੀ ਦੁਨੀਆਂ ਲੰਘਦੀ ਉਹਨੂੰ ਵੀ ਛੱਡ ਜਾਣਾ, ਤੇ ਜਿੱਥੇ ਬਿਲਡਿੰਗਾਂ ਪਈਆਂ ਭਾਵੇਂ ਘਰ ਹੈ ਤੇ ਭਾਵੇਂ ਬਾਹਰ, ਇਹਨਾਂ ਨੂੰ ਵੀ ਛੱਡ ਜਾਣਾ। ਰਹੇ ਨਿਰਾਲੇ, ਇਹਦੇ ਤੋਂ ਨਿਰਾਲੇ ਪਰੇ ਹੋ ਕੇ ਰਹਿਣਾ। ਰੂਖ ਬਿਰਖ ਉਦਿਆਨੇ, ਜਿੱਥੇ ਰੁੱਖ ਨੇ, ਬਿਰਖ ਨੇ, ਉਦਿਆਨ ਜੰਗਲ ਹੈ, ਭਾਵ ਉੱਥੇ ਚਲੇ ਜਾਣਾ। ਸੰਖੇਪ ਰੂਪ ਵਿੱਚ ਇਹ ਵੀ ਉਹਨਾਂ ਨੇ ਆਖਿਆ ਵੀ ਘਰ ਬਾਹਰ ਨੂੰ ਛੱਡ ਕੇ ਤੇ ਜੰਗਲਾਂ ਨੂੰ ਚਲੇ ਜਾਣਾ। ਕਹਿੰਦੇ ਸਾਡਾ ਮਤ ਤਾਂ ਇਹ ਕਹਿੰਦਾ, ਕੰਦ ਮੂਲ ਆਹਾਰੋ ਖਾਈਐ ਔਦੂ ਬੋਲੈ ਗਿਆਨੇ। ਕਹਿੰਦੇ ਅਸੀਂ ਯੋਗੀ ਗਿਆਨ ਦੱਸ ਰਹੇ ਹਾਂ ਮਹਾਰਾਜ ਜੀ, ਕੰਦ ਤੇ ਮੂਲ, ਦਰਖਤਾਂ ਦੇ ਲੱਗੇ ਫਲ, ਕੰਦ ਤੇ ਪੁੱਟ ਕੇ ਥੱਲਿਓ ਮਿੱਟੀ ਚੋਂ ਕੋਈ ਪਦਾਰਥ ਖਾਣ ਵਾਲਾ ਮੂਲ, ਇਹਨਾਂ ਨੂੰ ਖਾ ਪੀ ਕੇ ਤੇ ਮਹਾਰਾਜ ਜੀ ਇਹ ਗੁਜ਼ਾਰਾ ਕਰਕੇ ਤੇ ਉੱਥੇ ਬਹਿ ਕੇ ਜੰਗਲਾਂ ਦੇ ਵਿੱਚ ਨਾਮ ਜਪਿਆ ਜਾਏ। ਸਾਡਾ ਮਤ ਜਿਹੜਾ ਉਹ ਇਹ ਕਹਿੰਦਾ ਹੈ। ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਇੱਕ ਕੰਦ ਮੂਲ ਚੁਣ ਖਾਹੇ ਵਣ ਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫਿਰਹੇ ਜੋਗੀ ਸੰਨਿਆਸਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਮਕਾਲ ਸਿਰਹੋਂ ਨਾ ਉਤਰੈ ਤ੍ਰਿਬਿਧ ਮਨਸਾ, ਬਿਰਥਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ। ਮਹਾਰਾਜ ਪਾਤਸ਼ਾਹ ਕਹਿੰਦੇ ਜੀਵਨ ਹੋ ਗਿਆ ਵਿਅਰਥ, ਨਾ ਚੰਗਾ ਗ੍ਰਿਸਤੀ ਬਣ ਸਕਿਆ ਤੇ ਨਾ ਪੂਰਾ ਉਦਾਸੀ ਬਣ ਸਕਿਆ, ਕਿਉਂਕਿ ਮਨ ਦੇ ਅੰਦਰ ਜਿਹੜੀ ਮਨਸਾ ਹੈ ਉਹ ਮਹਾਰਾਜ ਜੀ ਕਹਿੰਦੇ ਅੰਦਰ ਤ੍ਰਿਸ਼ਨਾ ਬਹੁਤ, ਸ਼ਾਦਨ ਭੋਜਨ ਕੀ ਆਸਾ, ਸ਼ਾਦਨ ਕੱਪੜੇ ਤੇ ਭੋਜਨ ਖਾਣ ਦੇ ਪਦਾਰਥ, ਮਨ ਦੇ ਅੰਦਰ ਆਸਾਵਾਂ ਇੱਛਾਵਾਂ ਬਹੁਤ ਰਹਿ ਗਈਆਂ। ਪਾਤਸ਼ਾਹ ਜੀ ਕਹਿੰਦੇ ਨਾ ਚੰਗਾ ਗ੍ਰਿਸਤੀ ਬਣ ਸਕਿਆ, ਨਾ ਉਦਾਸੀ ਬਣ ਸਕਿਆ, इस प्रकार महाराज जी कहिंदे इहदा खंडन है गुरमत दे अनुसार। धन गुरु तेग बहादुर साहिब पातशाह ने बचन उचारे हुए काहे रे बन खोजन जाई, काहदे वास्ते बन दे विच जंगलां विच रब नूं लभण वास्ते जाणा है। सर्ब निवासी सारयां विच जिहड़ा वसदा है सदा अलीपा रहिंदा निरलेप है, तो ही संग समाई ओ तेरे विच भी समाया होया है। नामें पातशाह जी फरमाउंदे है महाराज कहिंदे पोह पमाहे जैसे बास बसत है, जिस तरह फुल दे विच सुगंधी वस रही हुंदी है, देखण नूं नहीं दिसदी अनुभव करनी पैंदी है ते उहदा पता लगदा इहदे विच सुगंधी है। महाराज कहिंदे इवें ही तू ही संग समाई ओ समाया होया है। पोह पमाहे जैसे बास बसत है मुकर माहे जैसे शाई, जिस तरह किसी भी शीशे दे महाराज कहिंदे अगे खलोईए साडी छां किन्ने उहदे विच फीड कर दित्ती, पातशाह कहिंदे जिवें अपने आप दिसदी है इवें परमात्मा जिहड़ा है सभना दे विच है। मुकर माहे जैसे शाई तैसे ही हर बसै निरंतर घट ही खुज हो भाई, इवें ही वह परमात्मा अंदर वस रहा है, इस घट नूं इस हिरदे नूं खोजण दी लोड़ है। बाहर भीतर एको जन हो यह गुर ज्ञान बताई, जन नानक बिन आपा चीने मिटे ना भ्रम की काई। महाराज पातशाह ने यह सिद्धांत महाराज पातशाह ने कहा साडा सिद्धांत नहीं, पर योगी लोग जेडे वह कहिंदे महाराज साडा एक होर सिद्धांत है। तीर्थ नहाई है सुख फल पाई है मैल ना लागै काई, तीर्थां ते नहा के ते सुख फल पाईदा है, मैल ना लागै काई ते दिल नूं कोई मैल नहीं लगदी। महाराज पातशाह कहिंदे वी गल गलत है, तीर्थ हन शरदा वधाउण दे वास्ते, प्रेम ते भावना वधाउण दे वास्ते। शरदा रूप मसकले दे नाल ही मन नूं मांझिया जाए ते इहदे पापां रूप जंगाल जिहड़े आ उह लथ सकदे है। महाराज पातशाह ने बाणी दे अंदर साडी धुरकी बाणी दे विच जिथे सारियां सो भगतां दे भी संग्रह सानू बाणी दे मिलदे है, महाराज पातशाह जी उत्थे फरमान करदे है अंतर मैल जे तीर्थ नहावै। महाराज पातशाह जी फरमाउंदे जे अंदरों मैल नाल भरिया होया है ते फिर जे तीर्थां दे उत्ते बेशक नहाउंदा फिरदा, ते पातशाह जी फरमाउंदे जल कै मज्जन जेगत होवै नित नित मेंढक नहावहे, जैसे मेंढक तैसे ओए नर फिर जूनी आवहे। उत्थे महाराज ने सिर्फ जे कोई नहा के आस कर लवे कि मैं मुक्त हो जावांगा, उस चीज का महाराज जी ने खंडन किया होया है। ये तीर्थ जड़े ने शरदा भावना वधाउण वास्ते हन, बाहरले शरीर का इस नाल संबंध है, बाहरों अंदर तक पहुंचना है, जे अंदर तक की बिरति नूं कोई खोजदा नहीं ते महाराज जी कहिंदे फिर वह बाहर तक ही सीमित रह जांदा है, बाहरला हिस्सा जिहड़ा इस जगत दे विच ही रह जांदा है, इस वास्ते वह बाहरले शरीर तक दीआं गल्लां महाराज जी कहिंदे इत्थे ही रह जांदियां हन। इसलिए सतगुरु पातशाह ने फरमाया है कि तीर्थ नहाईऐ सुख फल पाईऐ मैल ना लागै काई, ये महाराज जी कहिंदे तुहाडा सिद्धांत है ना साडा नहीं। गोरख पूत लोहा रीपा बोलै योग जुगत बिदसाई, ये सवाल जो सी ये लोहा रीपा नाम दे योगी ने कीता सी। महाराज पातशाह ने सिद्ध गोष्ठ विच बचन शामिल किए कि गोरख का पुत्र भावो का चेला लोहा रीपा बोलै, वह लोहा रीपा योगी सिद्ध कहिंदा है योग जुगत बिदसाई, हे गुरु नानक साहब योग कमाउण दी ये जिहड़ी युगती है साडी युगती है, ये साडे गुरु ने गोरखनाथ ने दसी हुई है। महाराज पातशाह ने उन्हें उत्तर दिता हाटी बाटी नींद न आवै पर घर चित ना डोलाई। पातशाह ने कहा हाटी ना तो वसों वाले इलाकों ही छड़न की लोड़ है, बाटी बाट रस्ते ना ही रस्ते ते राहां छड़न की लोड़ है जिथों की दुनिया लंघती है। महाराज पातशाह ने कहा सिर्फ परहेज इन्ना है कि अग्ञान रूप अविद्या रूप मनुख नूं नींद ना आवे, ऐसा ना होवे कि वसों विच रहिंदा होया परिवार विच रहिंदा होया रस्तियां दे उपरों दी चलदा होया, महाराज जी कहिंदे आ गुरु वाले पास्यों परमात्मा वाले पास्यों अखां मीट के सुत्ता ही ना रहे, नींद नहीं आउणी चाहीदी, हाटी बाटी नींद ना आवै पर घर चित ना डोलाई। ते महाराज ने कहा वसों वाले इलाकियां नूं छड्डण दी लोड़ नहीं, पर जदों पराए घर विच जांदे उत्थे चित नहीं डुलाउणा चाहीदा। कई तरह का चित इंसान डुला लैंदा है, जिन्हां नूं चोरी करन दी हाथ दी सफाई बड़ी हुंदी है वह सोच लैंदे इन्हां दी आह चीज़ जिहड़ी चोरी कर लईए। इस प्रकार जवानी ਤੇ ਜਰ ਜੋਰੂ ਤੇ ਜ਼ਮੀਨ, ਇਹਨਾਂ ਤਿੰਨਾਂ ਚੀਜ਼ਾਂ ਨੂੰ ਚੁਰਾਇਆ ਜਾ ਸਕਦਾ। ਇਹਨਾਂ ਤਿੰਨਾਂ ਚੀਜ਼ਾਂ ਨੂੰ ਚੁਰਾਉਣ ਦੇ ਨਾਲ ਪਵਾੜੇ ਪੈਂਦੇ ਨੇ, ਕਲੇਸ਼ ਵੱਧਦੇ ਨੇ, ਲੜਾਈਆਂ ਵੱਧਦੀਆਂ ਨੇ, ਔਰ ਇਹ ਤਿੰਨੇ ਹੀ ਬੜੇ ਵੱਡੇ ਪਾਪ ਹਨ। ਮਹਾਰਾਜ ਜੀ ਕਹਿੰਦੇ, ਨਾ ਕਿਸੇ ਦੀ ਜ਼ਮੀਨ ਵੱਲ ਦੇਖ ਕੇ, ਨਾ ਕਿਸੇ ਦੇ ਧਨ ਵੱਲ ਦੇਖ ਕੇ, ਨਾ ਕਿਸੇ ਦੀ ਧੀ ਭੈਣ ਵੱਲ ਵੇਖ ਕੇ ਇਹ ਚਿੱਤ ਨਹੀਂ ਡੋਲਣ ਦੇਣਾ ਚਾਹੀਦਾ ਤੇ ਰਹਿਣਾ ਚਾਹੀਦਾ ਸੰਸਾਰ ਦੇ ਵਿੱਚ ਹੀ। ਸੰਸਾਰ ਨੂੰ ਛੱਡਣ ਦੀ ਮਹਾਰਾਜ ਜੀ ਕਹਿੰਦੇ ਕੋਈ ਲੋੜ ਨਹੀਂ। ਪਰ ਤੀਰਥ, ਮਹਾਰਾਜ ਜੀ ਕਹਿੰਦੇ ਨੀਂਦ ਨਾ ਆਵੇ। ਇਹ ਕੈਸੀ ਨੀਂਦ ਹੈ? ਪਾਤਸ਼ਾਹ ਜੀ ਫਰਮਾਉਂਦੇ, ਨੀਂਦ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਬਚਨ ਹੈ। ਮਹਾਰਾਜ ਜੀ ਕਹਿੰਦੇ ਜੇ ਨੇਤਰਾਂ ਨੇ ਵਕਾਰੀ ਦ੍ਰਿਸ਼ਟੀ ਕਰ ਲਈ ਤੇ ਸਮਝ ਲਓ ਇਹਨਾਂ ਨੂੰ ਨੀਂਦ ਆਈ ਹੋਈ ਹੈ, ਗੁਰੂ ਵੱਲੋਂ ਪਰਮਾਤਮਾ ਵੱਲੋਂ ਸੁੱਤੇ ਹੋਏ ਨੇ। ਸ਼੍ਰਵਣ ਸੋਏ ਸੁਣ ਨਿੰਦ ਵਿਚਾਰ। ਜੇ ਕੰਨ ਜਿਹੜੇ ਨੇ ਇਹ ਨਿੰਦਿਆ ਦੀਆਂ ਵਿਚਾਰਾਂ ਸੁਣਦੇ ਨੇ, ਪਾਤਸ਼ਾਹ ਜੀ ਕਹਿੰਦੇ ਇਹ ਵੀ ਸੁੱਤੇ ਹੋਏ ਨੇ, ਇਹ ਸਮਝ ਲਵੋ ਜਾਗਦੇ ਨਹੀਂ, ਇਹ ਗੁਰੂ ਵਾਲੇ ਪਾਸਿਓਂ ਪਰਮਾਤਮਾ ਵਾਲੇ ਪਾਸਿਓਂ ਸੁੱਤੇ ਹੋਏ ਨੇ। ਰਸਨਾ ਸੋਈ ਲੋਭ ਮਿੱਠਾ ਸਾਧ। ਜੋ ਰਸਨਾ ਹੈ ਜੇ ਕੇਵਲ ਖਾਣ ਦੇ ਸਵਾਦਾਂ ਤੱਕ ਸੀਮਤ ਹੈ, ਪਾਤਸ਼ਾਹ ਜੀ ਕਹਿੰਦੇ ਇਹ ਵੀ ਸਮਝ ਲਓ ਸੁੱਤੀ ਹੋਈ ਹੈ, ਇਹ ਸਾਰੇ ਦੀਦੇ ਫਿਰ ਸੁੱਤੇ ਹੋਏ ਨੇ। ਮਨ ਸੋਇਆ ਮਾਇਆ ਬਿਸਮਾਦ। ਮਹਾਰਾਜ ਜੀ ਕਹਿੰਦੇ ਮਨ ਜਿਹੜਾ ਜੇ ਮਾਇਆ ਦੇ ਵੱਲ ਹੀ ਧਿਆਨ ਰੱਖਦਾ ਹਮੇਸ਼ਾ, ਤਾਂ ਫਿਰ ਇਹ ਮਨ ਵੀ ਜੋ ਹੈ ਇਹ ਸੁੱਤਾ ਹੋਇਆ ਹੈ। ਮਹਾਰਾਜ ਜੀ ਕਹਿੰਦੇ ਇਸ ਗ੍ਰਹਿ ਮਹਿ ਕੋਈ ਜਾਗਤ ਰਹੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਕੋਈ ਸੂਰਮਾ ਮਹਾਰਾਜ ਜੀ ਕਹਿੰਦੇ ਦਿਸੇ ਮਾਤ ਲੋਕ ਤੇ, ਜਿਹੜਾ ਇਸ ਸਰੀਰ ਰੂਪ ਘਰ ਦੇ ਵਿੱਚ ਜਾਗਦਾ ਹੋਵੇ, ਮਹਾਰਾਜ ਜੀ ਉਹਨੂੰ ਲਾਭ ਕੀ ਮਿਲੇਗਾ? ਪਾਤਸ਼ਾਹ ਕਹਿੰਦੇ ਸਾਬਤ ਵਸਤ ਉਹ ਆਪਣੀ ਲਹਿ। ਜਿਹੜਾ ਉਹਨੇ ਪੁੰਨ ਕੀਤਾ, ਜਿਹੜਾ ਉਹਨੇ ਨਾਮ ਜਪਿਆ, ਜਿਹੜਾ ਉਹਨੇ ਕਿਸੇ ਦਾ ਔਖੇ ਵੇਲੇ ਮਦਦ ਕਰਕੇ ਕੋਈ ਪਰਉਪਕਾਰ ਕੀਤਾ, ਇਹ ਸਾਰੀਆਂ ਉਹਦੇ ਕੋਲ ਅਧਿਆਤਮਕ ਵਸਤਾਂ ਉਹਦੇ ਹਿਰਦੇ ਵਿੱਚ ਨੇ। ਜੇ ਕੋਈ ਜਾਗਦਾ ਰਹੇ ਤੇ ਆਪਣੀਆਂ ਇਸ ਧਨ ਦੌਲਤ ਅਧਿਆਤਮਕ ਦੌਲਤ ਨੂੰ ਬਚਾ ਕੇ ਰੱਖ ਲਵੇ। ਇਸ ਗ੍ਰਹਿ ਮਹਿ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ, ਸਗਲ ਸਹੇਰੀ ਆਪਣੇ ਰਸ ਮਾਤੀ। ਮਹਾਰਾਜ ਕਹਿੰਦੇ ਜੇ ਇਹਨਾਂ ਦੀਦਿਆਂ ਨੂੰ, ਅੱਖਾਂ, ਨੱਕ, ਕੰਨ, ਜੀਭਾ, ਇਹਨਾਂ ਨੂੰ, ਇੰਦਰੀਆਂ ਨੂੰ ਇਉਂ ਮੰਨ ਲਈਏ ਇਹ ਇੱਕ ਤਰ੍ਹਾਂ ਨਾਲ ਆਪਸ ਵਿੱਚ ਸਹੇਲੀਆਂ, ਇਹ ਦੀਦੇ ਹਨ, ਮਹਾਰਾਜ ਜੀ ਕਹਿੰਦੇ ਤੇ ਫਿਰ ਸਾਰੇ ਸੁੱਤੇ ਹੋਏ ਨੇ। ਸਗਲ ਸਹੇਰੀ ਆਪਣੇ ਰਸ ਮਾਤੀ, ਆਪਣੇ ਆਪਣੇ ਰਸ ਦੇ ਵਿੱਚ ਇਹ ਮਸਤ ਹੋਏ ਪਏ ਨੇ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਇਹ ਕਾਇਆ ਰੂਪ ਜੋ ਘਰ ਹੈ, ਇਸ ਦੀ ਇਹਨਾਂ ਨੇ ਕੋਈ ਖਬਰ ਨਹੀਂ ਜਾਣੀ ਵੀ ਇਹਨੂੰ ਕੋਈ ਲੁੱਟ ਰਿਹਾ ਹੈ। ਮਹਾਰਾਜ ਕਹਿੰਦੇ ਮੁਸਨਹਾਰ ਪੰਚ ਬਟਵਾਰੇ। ਮੁਸਨਹਾਰ ਪੰਚ ਬਟਵਾਰੇ ਸੂਨੇ, ਮੁਸਨਹਾਰ ਪੰਚ ਬਟਵਾਰੇ ਸੂਨੇ ਨਗਰ ਪਰੇ ਠੱਗ ਹਾਰੇ। ਸੁਈਆਂ ਹੋਇਆ, ਮਹਾਰਾਜ ਜੀ ਕਹਿੰਦੇ ਜਦੋਂ ਇਹਦੇ ਵਿੱਚ ਕੋਈ ਜਾਗਦਾ ਨਾ ਹੋਵੇ ਤੇ ਉਹਨੂੰ ਸੁਈਆਂ ਆਖਿਆ ਜਾਂਦਾ ਹੈ। ਜਦੋਂ ਇਸ ਸਰੀਰ ਵਿੱਚ ਕੋਈ ਜਾਗਦਾ ਨਹੀਂ, ਨਾ ਅੱਖਾਂ ਜਾਗਦੀਆਂ, ਨਾ ਕੰਨ ਜਾਗਦੇ, ਨਾ ਰਸਰਾਂ ਜਾਗਦੀ ਹੈ, ਪਾਤਸ਼ਾਹ ਜੀ ਕਹਿੰਦੇ ਇੱਥੇ ਫਿਰ ਮੁਸਨਹਾਰ ਪੰਚ ਬਟਵਾਰੇ ਸੂਨੇ ਨਗਰ ਪਰੇ ਠੱਗ ਹਾਰੇ। ਇਹ ਠੱਗ ਆਣ ਕੇ ਪੈ ਗਏ, ਸਾਰਾ ਪੁੰਨ ਦਾਨ ਨਿਤਨੇਮ ਕੀਤਾ, ਪਰਉਪਕਾਰ ਕੀਤਾ, ਸਾਰਾ ਇਹਨਾਂ ਨੇ ਲੁੱਟ ਲਿਆ। ਸੂਨੇ ਨਗਰ ਪਰੇ ਠੱਗ ਹਾਰੇ, ਉਨਤੇ ਰੱਖੇ ਬਾਪ ਨਾ ਮਾਈ। ਮਹਾਰਾਜ ਪਾਤਸ਼ਾਹ ਕਹਿੰਦੇ ਜੇ ਬੰਦਾ ਆਖੇ ਮੇਰਾ ਮਾਂ ਪਿਓ ਘਰ ਵਿੱਚ ਜੀਂਦਾ, ਜਿਵੇਂ ਬਾਕੀ ਕੰਮਾਂ ਦਾ ਆਪੇ ਫਿਕਰ ਕਰ ਲੈਂਦਾ, ਇਵੇਂ ਸ਼ਾਇਦ ਇਹਨਾਂ ਪੰਜ ਠੱਗਾਂ ਤੋਂ ਵੀ ਰਾਖੀ ਕਰ ਲਏਗਾ। ਪਾਤਸ਼ਾਹ ਜੀ ਕਹਿੰਦੇ ਉਹ ਨਹੀਂ ਕਰ ਸਕਦੇ। ਇਨਤੇ ਰੱਖੇ ਬਾਪ ਨਾ ਮਾਈ, ਉਨਤੇ ਰੱਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਤੇ। ਨਾ ਉਹਨਾਂ ਨੂੰ ਇੱਦਾਂ ਜੇ ਕੋਈ ਆਖੇ ਵੀ ਮੇਰੇ ਪੁੰਨ ਨਾ ਤੂੰ ਚੁਰਾ ਕੇ ਲੈ ਕੇ ਜਾਈ, ਮੇਰੇ ਸ਼ੁਭ ਗੁਣ ਨਾ ਚੁਰਾਈ, ਚੱਲ ਥੋੜੇ ਜਿਹੇ ਤੈਨੂੰ ਪੈਸੇ ਦੇ ਦਿੰਦੇ ਉਹ ਲੈ ਜਾਓ। ਮਹਾਰਾਜ ਕਹਿੰਦੇ ਨਹੀਂ, ਇਉਂ ਵੀ ਨਹੀਂ ਚੱਲਦਾ। ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਸਾਧ ਸੰਗਤ ਕਰਨ ਨਾਲ ਮਹਾਰਾਜ ਜੀ ਕਹਿੰਦੇ ਉਹਨਾਂ ਦੁਸ਼ਟਾਂ ਦੇ ਉੱਤੇ ਵਾਸਾ ਪਾਇਆ ਜਾ ਸਕਦਾ ਹੈ। ਸਮਾਂ ਸਮਾਪਤ ਹੋ ਰਿਹਾ। ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਇਸ ਵਸੋਂ ਵਾਲੇ ਇਲਾਕੇ ਤੇ ਇਹਨਾਂ ਰਾਹਾਂ ਨੂੰ ਤੇ ਇਹ ਆਬਾਦੀ ਵਾਲਿਆਂ ਇਲਾਕਿਆਂ ਨੂੰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਸਿਰਫ ਅਵਿਦਿਆ ਰੂਪ ਨੀਂਦ ਨਹੀਂ ਆਉਣੀ ਚਾਹੀਦੀ, ਔਰ ਆਪਣੇ ਚਿੱਤ ਨੂੰ ਟਿਕਾਉਣਾ ਚਾਹੀਦਾ। ਬਿਨ ਨਾਵੇਂ ਮਨ ਟੇਕ ਨਾ ਟਿਕਾਈ, ਨਾਨਕ ਭੂਖ ਨਾ ਜਾਈ। ਬਿਨਾਂ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਨ ਤੋਂ ਇਹ ਮਨ ਟਿਕਾਓ ਦੇ ਵਿੱਚ ਟਿਕਦਾ ਨਹੀਂ, ਔਰ ਮਨ ਦੀ ਭੁੱਖ ਵੀ ਜਿਹੜੀ ਹੈ, ਬਹੁਤ ਪਦਾਰਥ ਵੀ ਮਿਲ ਜਾਣ ਤੇ ਇਹ ਫਿਰ ਲੱਥਦੀ ਨਹੀਂ। ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਾ ਪਾਰੋ। ਪਾਤਸ਼ਾਹ ਕਹਿੰਦੇ ਕਿ ਇਸ ਕਾਇਆ ਦੇ ਅੰਦਰ ਵੀ ਹੱਟ ਹੈ, ਇੱਕ ਸ਼ਹਿਰ ਹੈ, ਉਹ ਹੈ ਨਾਮ ਦਾ ਵਪਾਰ ਕਰਨ ਵਾਲਾ। ਪਾਤਸ਼ਾਹ ਜੀ ਕਹਿੰਦੇ ਉਹ ਫਿਰ ਗੁਰੂ ਹੀ ਦਿਖਾਉਂਦਾ ਹੈ, ਉਹ ਗੁਰੂ ਹੀ ਦੱਸਦਾ ਵੀ ਹੁਣ ਇੱਥੇ ਨਾਮ ਦਾ ਵਪਾਰ ਕਰ। ਉਹ ਸਹਿਜ ਅਵਸਥਾ ਦੇ ਵਿੱਚ ਸੱਚ ਦਾ ਵਪਾਰ ਕਰਨ ਦੇ ਲਈ ਮਹਾਰਾਜ ਫਿਰ ਗਿਆਨ ਦੇ ਦਿੰਦੇ ਨੇ। ਖੰਡਿਤ ਨਿਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ। ਪਾਤਸ਼ਾਹ ਕਹਿੰਦੇ ਜਿਹੜੀ ਲਿਮਿਟ ਤੋਂ ਵੱਧ ਨੀਂਦ ਆਉਂਦੀ ਹੈ, ਖੰਡਿਤ ਨਿਦਰਾ, ਉਸ ਨੀਂਦ ਦਾ ਖੰਡਨ ਕਰਨਾ ਹੈ, ਉਸ ਨੀਂਦ ਨੂੰ ਰੋਕਣ ਦੀ ਕੋਸ਼ਿਸ਼ ਕਰਨੀ। ਅਲਪ ਆਹਾਰੰ, ਤੇ ਜਿਹੜਾ ਖਾਣ ਦੇ ਨਾਲ ਸਰੀਰ ਨੇ ਬਿਮਾਰ ਹੋ ਜਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ। ਮਹਾਰਾਜ ਜੀ ਕਹਿੰਦੇ ਉਸ ਖਾਣ ਵੱਲੋਂ ਅਲਪ ਆਹਾਰ ਆਪਣੇ ਮਨ ਨੂੰ ਸੰਕੋਚਣਾ ਹੈ। ਨਾਨਕ ਤਤ ਵਿਚਾਰੋ, ਪਾਤਸ਼ਾਹ ਨੇ ਕਿਹਾ ਭਾਈ ਇਹ ਤਤ ਸਿਧਾਂਤ ਹੈ ਗੁਰਮਤ ਦਾ, ਇਹਨਾਂ ਨੂੰ ਇਹ ਸਿੱਧ ਲੋਗੋ, ਯੋਗੀ ਲੋਗੋ, ਇਹਨਾਂ ਨੂੰ ਵਿਚਾਰੋ, ਅਸੀਂ ਇਹ ਸੰਦੇਸ਼ ਜਿਹੜਾ ਉਹ ਦਸਾਂ ਦਿਸ਼ਾਵਾਂ ਚੋਂ ਕੁੰਟਾਂ ਵਿੱਚ ਦੇ ਕੇ। ਮਹਾਰਾਜ ਨੇ ਕਿਹਾ ਅਸੀਂ ਇਸ ਤਰ੍ਹਾਂ ਦੇ ਸਿੱਖ ਸਾਜੇ ਹੈ, ਉਹਨਾਂ ਨੂੰ ਘਰ ਬਾਰ ਦੇ ਵਿੱਚ ਹੀ ਬਿਠਾਇਆ, ਉੱਥੇ ਹੀ ਨਾਮ ਜਪਾਇਆ, ਉੱਥੇ ਉਹਨਾਂ ਦਾ ਜਨਮ ਸਫਲਾ ਕੀਤਾ। ਇਹ ਉੱਤਮ ਉਪਦੇਸ਼ ਸਤਿਗੁਰੂ ਮਹਾਰਾਜ ਜੀ ਇਸ ਬਾਣੀ ਦੇ ਰਾਹੀਂ ਬਖਸ਼ ਰਹੇ ਨੇ। ਇਸ ਤੋਂ ਅਗਲਿਆਂ ਸ਼ਬਦਾਂ ਦੀ ਵਿਚਾਰ ਸਾਧ ਸਿੰਘ ਜੀਓ ਫਿਰ ਵਿਚਾਰੀ ਜਾਏਗੀ। ਆਪ ਸਰਬੱਤ ਸੰਗਤ ਦਾ ਬਹੁਤ ਧੰਨਵਾਦ ਸਭਨਾਂ ਨੂੰ, ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।